ہے کہ جس بالک کا جنم ہوا اس بالک کے جنم کا سماں کیا ہے, کیونکہ پتا جی نے کہا کہ پنڈت جی تھی میرے بالک کی جنم پتری بناؤ, پھر ترودشمی والے دن انہوں کا نام کرن بھی کرنا ہے. تو پنڈت جی نے اپنی مریادا مطابق جو انہوں نے جوتش ملیا تھی وہ انسار پورا سما اور کیڑا جنم سمے بالک نے اپنے مکھوں بچن اچارن کیا وہ منہ کہو جی آواز نکلی تھی وہ سب کچھ جاننے واسطے پتا مہتا کالو جی نے جس ویلے کیا تو جگت گرو پاتشاہ جی مہاراج جی کی دائی تھی دائی دولتا دائی دولتا آئی ہے پر پنڈت ہردیال جی نو ساری کتھا سنا رہی کہ کیویں جس کمرے وچ ستگرو جی کا پرکاش ہوا جگتے ہوئے باقی اٹھ دیویاں دی لو متم پی گئی. آؤ من گرتیاں چادر کر کے ستگرو جی کی پاون کتھا سرپن کریے کاگر کے ہون واسطے آئیے جی ستنا ستنا
دوہرا درد بھید کی وقت سب کالو تہارے
جو گرب کھیت ساری وسطو پنڈت ہردیال جی نے جو دسیا سن ایک کمکم چندن آدک پوجا دیا جہاں سمگریاں کیونکہ پرمیشر نے خوشی دتی ہے اس خوشی واسطے پربھو کا شکرانہ کرنے لئے پنڈت ہردیال جی پاسوں پتا مہتا کالو جی نے اپنے گھر سے پوجا کروائی پوجا واسطے جو سمگریاں چاہیے ہوں وہ ساری سمگریاں پتا مہتا کالو جی نے منگوائی ہیں
بجنے آلائے
پنڈت جی نے پاس بیٹھ گئے. پنڈت ہردیال جی نے بیٹھے پوجا کیتی ہے ارچنا کیتی ہے اس تو بعد پھر بچن بلاس کرن لگے. پتا مہتا کالو جی پنڈت ہردیال جی کے کول ہی پاس ہی بیٹھے ہیں تے بیٹھے ہیں اس ویلے بچن اچارن کیتا کہن لگے
جو پئی کٹی ایک دو جام ترم جام
کہن لگے کہ تین پہر رات بیتی ہوئی تھی تین پہر کا سما رات کا بیت چکا سی تے دو گھڑیاں اوپر بیت چکیاں سن. سما دس رہے نے پنڈت ہردیال جی نو بھی کس سمے ستگڑا کا جنم ہویا کہ تین پہر دو گھڑیاں بیت چکیاں سن.
بیتی ہوتی جس بھاو آبے راما
تین پہر دو گھڑیاں کا سما بیتیا ہویا سی جس ویلے ساڈے گرہ وچ اس بالک نے جنم لیا. یہ سما پتا مہتا کالو جی نے پنڈت ہردیال جی کو دسیا ہے.
کون شبد لے اپجے بالک
جی نے اگلا سوال کیتا بھی یہ تاں سمے دی گل سی, یہ دسو بھی جس ویلے اس بالک کا جنم ہویا ہے جنم سمے اس بالک دے منہ چوں کیڑا شبد نکلیا سی؟ جس ویلے رودن کرتا بالک بچہ روندا ہے رون سامنے وہ منہ تو کس طرح کی آواز نکلی؟ سب تو پہلا جو منہ شبد نکلیا وہ کس طرح؟ جس ویلے پنڈت ہردیال جی یہ سوال کر رہے ہیں کہ جنم سمے جدو بھی کوئی بالک روندا ہے وہ رون کا کوئی نہ کوئی ڈنگ ہوتا بھی وہ کس ڈنگ دے وچ دی آواز کس طرح کی سی, باریک سی, مدر سی, اور آواز کس طرح کی آواز پچھوں سننے پرتیت ہوں کس طرح کے وہ شبد سن؟ اس پرکار پنڈت ہردیال جی نے پوچھا
تائے بتاؤ تو تتکال
تائی دوست بیٹھی دائی دوستان پوچھتے ہیں یہ دائی دوست کہ جس ویل اس بالک کا جنم ہوا جنم لین سمے اس بالک کے منہ چ کس طرح کا شبد نکلے تین چنگی طرح دس سکتی ہے اس ویل سندیا کار دائی دوست بولی بڑی چیتی نال پنڈت ہردیال جی کا جواب دین لگے
بولی بچن دوست دائی
دوست بولی ہے پنڈت ہردیال جی نے سوال کا جواب دن واسطے کہن لگے
سنو پھر تنگ آؤ گجرائی
اے گجرائی اے پنڈت جی سنو میں تمہیں ایک عجیب و غریب سرپنت سنا لگی اج تو پہلا کدے میرے جیون وچ میں ایسا سرپنت نہیں ویکھیا جو میں اج تمہیں سنا لگی اے پنڈت جی اے گجرائی سنو میں تمہیں درتانت سناوا
بہت جنم مم کر مائی
میرے انہوں ہاتھوں میں بڑے بالکان نے جنم لیا ہے بڑے بچے میرے انہوں ہاتھوں راہی جنم لے کے اس دھرتی کے ماں لوگ سے آئے ہیں
یہ اچرج کب دیکھتے ہو نائی
آ جڑا اچرج میں اج تک ہے اج دیکھا اس بالک کے جنم سمے یہو جا اچرج یہو جی حیرانی میں اج تو پہلا نکت بھی دیکھی اس طرح کی اچرجتا بھریا فوکت اج تو پہلا میں کدے نہیں دیکھا
تیرت کر کیوں دست ملے ہیں
اس بالک کا جس ویلے جنم ہوا تو جنم لینجا بالک اس طرح ہٹ رہا سی جی کوئی بہت سیاح ویکتی بڑی گہری ہاتھی نو ہس دے جی کوئی سیاح ویکتی ہسد کتنے سیانے ویکتی واگو ان کا ہاتھ ہس جنم لینجا یہ بالک مسکرا رہا سی اس طرح مسکرا رہے سن جی کوئی سیاح بزرگ مسکرا ہوئے کوئی سیاح ویکتی مسکرا ہوئے
ان کی شبد پلے ہیں
اس طرح انہوں نے اپنے مکھوں اس طرح کے پلے شبد کہے نے انہوں نے ہاتھے کے بچ جہی تھوڑی تھوڑی مٹھی مٹھی آواز سی وہ مینو سات کرتار سات کرتار ہی سنیا اور کچھ نہیں سنیا دائی دوست کہ اس آواز وچوں بھی مینو سات کرتار سنیا ایسا لگتا سی کہ مسکراؤندیا ہوا اپنے مخار دن تو کہ سات کرتار ہی کہہ رہے سن اس طرح کا حیرانی میں اچرجتا بھریا شبد میں اس بالک کے بک چ سنیا ہے
شبھ لچن شبھ انگن مائی
انہوں نے سارے شریر کے انگا مینو شبھ لچن ہی نظر آئے جدو میں گور نال دھیان نال انہوں کا شریر دیکھا تو انہوں کے شریر کے سمست انگا مینو شبھ لچن دسے نے بالک بڑے میں اپنے ہاتھوں میں دیکھے نے پر کسی بالک کے شریر کسی شریر کے بالک کے انگ اس طرح کے لچھن نہیں دسے جو اس بالک کے تن جو مینو دسے ہیں
آن نرن جیوں نر کے نائی
یہ گل میں دعوے نال کہہ سکتی ہوں پنڈت جی کہ یہ بالک کسی عام سادھارن بالکاں ورگا بالک نہیں ہو سکتا دائی دوست نے پہلی جھلک دیکھی ہے جگت گرو پاتشاہ ویٹ کے اس گل کا انبھو ہو چکا ہے کہ یہ بالک کوئی سادھارن بالک نہیں ہے یہ نر کوئی سادھارن نر نہیں ہون گے یہ کوئی دو رائے نہیں دائی دوست جنہ کو پرکاش میرے صاحب کے سروپ چ دیا ہے وہ اپنے اس انبھو نو پنڈت ہردیال جی نے سانجا کر رہی ہے کہ یہ بالک کوئی سادھارن بالک نہیں ہو سکتا آم نرا جس نر کے بالک مینو وہ گن نظر نہیں آتے جو کیول آم نرا ہوتے ہیں یہ کوئی جسمانی کوتک مینو نظر آتے ہیں
دوہرا ਕੌਣ ਦੇ ਸ਼ੁਭ ਬਚਨ ਕੋ ਜੋ ਤਸ਼ਕੀਨ ਵਿਚਾਰ।
ਉਸ ਵੇਲੇ ਪੰਡਿਤ ਜੀ ਨੇ ਸਾਰੀ ਗੱਲ ਸੁਣੀ, ਸਮਾਂ ਸੁਣਿਆ, ਜਨਮ ਸਮੇਂ ਬਾਲਕ ਨੇ ਕੀ ਸ਼ਬਦ ਕਿਹਾ ਉਹਦੇ ਬਾਰੇ ਸੁਣਿਆ, ਤੇ ਸੁਣ ਕੇ ਸਮੇਂ ਦੇ ਵਿਚਾਰ ਕਰਨ ਲੱਗੇ, ਜੋਤਿਸ਼ੀ ਦੀ ਵਿਚਾਰ ਕਰਨ ਲੱਗੇ। ਜੋ ਜੋਤਿਸ਼ ਵਿਦਿਆ ਹੈ ਸਾਡੀ ਭਾਰਤੀ ਸੰਸਕ੍ਰਿਤੀ ਵਿਚ ਅਨੇਕ ਪ੍ਰਕਾਰ ਦੀਆਂ ਵਿਦਿਆਵਾਂ ਹਨ, ਉਸ ਵਿਦਿਆ ਦੇ ਵਿਚ ਜੋਤਿਸ਼ ਵੀ ਇਕ ਪ੍ਰਕਾਰ ਦੀ ਵਿਦਿਆ ਹੈ। ਬਾਹਰ ਸ਼ਰਤ ਹੈ ਕੋਈ ਉਸ ਜੋਤਿਸ਼ ਦੀ ਵਿਦਿਆ ਨੂੰ ਗਹਿਰੇ ਕਰਕੇ ਜਾਣਦਾ ਹੋਵੇ, ਨਹੀਂ ਤਾਂ ਬਹੁਤੇ ਝੇਖੀ ਤੇ ਅਨੇਕ ਪ੍ਰਕਾਰ ਦੇ ਸੱਭੀ ਲੋਕ ਤਾਂ ਸਮਾਜ ਵਿਚ ਗਿਰ ਜਾਂਦੇ ਨੇ। ਪਰ ਜੋਤਿਸ਼ ਦੀ ਵਿਦਿਆ ਦਾ ਅਸਲ ਭਾਵ ਇਹ ਹੁੰਦਾ ਕਿ ਨਛੱਤਰਾਂ ਦੀ ਵਿਦਿਆ ਨੂੰ ਸਮਝਣਾ, ਗ੍ਰਹਿਣਾਂ ਦੀ ਵਿਦਿਆ ਨੂੰ ਜਾਣ ਲੈਣਾ। ਪੰਡਿਤ ਹਰਦਿਆਲ ਜੀ ਉਸ ਵਿਦਿਆ ਨੂੰ ਜਾਣਦੇ ਸਨ, ਉਹਨਾਂ ਨੇ ਆਪਣੀ ਜੋਤਿਸ਼ ਵਿਦਿਆ ਨੂੰ ਚੰਗੀ ਤਰ੍ਹਾਂ ਵਿਚਾਰਿਆ, ਭਲੀ ਪ੍ਰਕਾਰ ਨਾਲ ਜੋਤਿਸ਼ ਵਿਦਿਆ ਦੀ ਵਿਚਾਰ ਕੀਤੀ ਹੈ।
ਸ਼ੁਭ ਨਛੱਤਰ ਸ਼ੁਭ ਕਾਲ ਸ਼ੁਭ ਸਿੱਧ ਪੁਨ ਸ਼ੁਭ ਵਾਰ।
ਪੁੱਛਣ ਲੱਗੇ ਕਿ ਜਿਸ ਸਮੇਂ ਇਸ ਬਾਲਕ ਦੇ ਜਨਮ ਬਾਰੇ ਦੱਸ ਰਹੇ ਨੇ ਉਹ ਸਮਾਂ ਬੜਾ ਹੀ ਸ਼ੁਭ ਸਮਾਂ ਸੀ। ਜੋਤਿਸ਼ ਅਨੁਸਾਰ ਵਿਚਾਰ ਕੀਤੀ ਵੀ ਨਛੱਤਰ ਵੀ ਸ਼ੁਭ ਸੀ, ਸਮਾਂ ਵੀ ਬੜਾ ਸ਼ੁਭ ਹੈ, ਸਥਿਤ ਤਾਰੀਖ ਵੀ ਬੜੀ ਸ਼ੁਭ ਹੈ, ਔਰ ਸ਼ੁਭ ਵਾਰ ਹੈ, ਵਾਰ ਵੀ ਸ਼ੁਭ ਹੈ, ਸ਼ੁਭ ਘੜੀ ਹੈ।
ਜੋ ਭਾਈ ਭਲੇ ਲਗਨ ਮੈਂ ਬਾਲਕ ਜਨਮਾ।
ਲਗਨ ਦਾ ਸਮਾਂ ਸੀ, ਸ਼ੁਭ ਸਮਾਂ ਸੀ, ਜਿਸ ਸਮੇਂ ਵਿਚ ਇਸ ਬਾਲਕ ਦਾ ਜਨਮ ਹੋਇਆ। ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਜਿਸ ਸਮੇਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਉਸੇ ਸਮੇਂ ਵਿਚ ਉਸੇ ਕਣ ਵਿਚ ਸਾਰੇ ਬ੍ਰਹਿਮੰਡ ਵਿਚ ਜਿੱਥੇ ਜਿੱਥੇ ਜਿਸ ਜੀਵ ਨੇ ਜਨਮ ਲਿਆ ਉਹ ਪੂਰਨ ਆਤਮ ਗਿਆਨੀ ਤੇ ਬ੍ਰਹਮ ਗਿਆਨੀ ਹੋਇਆ, ਕਿਉਂਕਿ ਸਮਾਂ ਹੀ ਐਸਾ ਸੀ। ਜਿਸ ਸਮੇਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਉਸ ਸਮੇਂ ਵਿਚ ਜਿੰਨੇ ਬਾਲਕਾਂ ਨੇ ਜਨਮ ਲਿਆ ਕੇਵਲ ਭਾਰਤ ਖੰਡ ਹੀ ਨਹੀਂ ਬ੍ਰਹਿਮੰਡ ਦੇ ਹਰ ਇਕ ਕੋਨੇ ਵਿਚ ਜਿੱਥੇ ਵੀ ਕਿਸੇ ਬਾਲਕ ਦਾ ਜਨਮ ਹੋਇਆ ਉਹ ਆਤਮ ਗਿਆਨ ਨੂੰ ਪ੍ਰਾਪਤ ਹੋਇਆ, ਉਹ ਪ੍ਰਭੂ ਭਗਤੀ ਵਾਲਾ ਹੋਇਆ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਨਮ ਸਮੇਂ ਦੀ ਵਿਚਾਰ ਕਰਦੇ ਨੇ ਪੰਡਿਤ ਜੀ ਕਿ ਬੜਾ ਸ਼ੁਭ ਸਮਾਂ ਹੈ, ਬੜੇ ਸ਼ੁਭ ਲਗਨ ਵਿਚ ਇਸ ਬਾਲਕ ਨੇ ਜਨਮ ਲਿਆ ਹੈ।
ਤੇ ਦੁੱਖ ਵਿਚਾਰੋ
ਆਪਣੇ ਹਿਰਦੇ ਵਿਚ ਬੜੀਆਂ ਵਿਚਾਰਾਂ ਕਰ ਰਹੇ ਪੰਡਿਤ ਹਰਦਿਆਲ ਜੀ, ਮਨ ਹੀ ਮਨ ਜੋਤਿਸ਼ ਵਿਦਿਆ ਦੀਆਂ ਜਿੰਨੀਆਂ ਵੀ ਕਿਰਿਆਵਾਂ ਸਨ ਉਹਨਾਂ ਦੀ ਵਿਚਾਰ ਕਰ ਕਰਕੇ ਸੋਚ ਰਹੇ ਨੇ।
ਯੇ ਸਿੱਧ ਹੈ ਅਵਤਾਰੀ ਕੋ ਵੱਡੇ ਭਾਗ ਕਾਲੂ ਕੇ ਹੋ।
ਪੰਡਿਤ ਹਰਦਿਆਲ ਜੀ ਮਨ ਹੀ ਮਨ ਸੋਚ ਰਹੇ ਨੇ ਵਿਚਾਰ ਕਰਕੇ ਕਿ ਇਹ ਬਾਲਕ ਤਾਂ ਅਵਤਾਰੀ ਬਾਲਕ ਹੈ, ਇਹ ਤਾਂ ਆਓ ਤੇ ਆਇਆ ਅਵਤਾਰ ਲੈ ਸੋ ਪੁਰਖ ਸੁਜਾਨ, ਇਹ ਤਾਂ ਅਵਤਾਰੀ ਪੁਰਖ ਨੇ, ਇਹ ਤਾਂ ਮਹਿਤਾ ਕਾਲੂ ਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਜਾਗ ਪਏ ਨੇ ਕਿ ਇੱਕ ਅਵਤਾਰ ਦਾ ਜਨਮ ਇਹਨਾਂ ਦੇ ਗ੍ਰਹਿ ਵਿਖੇ ਹੋ ਰਿਹਾ ਹੈ। ਇਹ ਤਾਂ ਕਹਿੰਦਾ ਮਹਿਤਾ ਕਾਲੂ ਜੀ ਦੇ ਭਾਗ ਜਾਗ ਪਏ ਨੇ, ਇਹਨਾਂ ਦੇ ਭਾਗ ਕੋਈ ਪੂਰਵਲੇ ਜਨਮਾਂ ਦੇ ਅੰਕੁਰਿਤ ਹੋਏ ਨੇ, ਉਹਨਾਂ ਵੱਡਿਆ ਭਾਗਾਂ ਕਰਕੇ ਇੱਕ ਅਵਤਾਰੀ ਬਾਲਕ ਦਾ ਜਨਮ ਇਹਨਾਂ ਦੇ ਗ੍ਰਹਿ ਵਿਖੇ ਹੋ ਰਿਹਾ ਹੈ।
ਕੇਸ਼ਵ ਭਵਲੀਨੋ ਜਗਤ ਉਧਾਰਨ ਲਕਸ਼ਣ ਕੀਨੋ।
ਪੰਡਿਤ ਹਰਦਿਆਲ ਜੀ ਦਿਲ ਚ ਸੋਚ ਰਹੇ ਨੇ ਕਿਉਂਕਿ ਹਿੰਦੂ ਮਤ ਦੇ ਭਾਰਤੀ ਸੀ, ਉਹ ਕਹਿੰਦੇ ਮੈਨੂੰ ਜਾਪਦਾ ਵੀ ਜਾਂ ਤਾਂ ਇਹ ਵਿਸ਼ਨੂੰ ਦਾ ਅਵਤਾਰ ਨੇ ਜਾਂ ਇੱਦਾਂ ਜਾਪਦਾ ਵੀ ਸ਼ਿਵ ਜੀ ਦਾ ਅਵਤਾਰ ਹੋਣ, ਪਰ ਇਹ ਨਹੀਂ ਜੀ ਹਾਲੇ ਪੰਡਿਤ ਜੀ ਦੇ ਮਨ ਚ ਖਿਆਲ ਆਇਆ ਕਿ ਵਿਸ਼ਨੂੰ ਤੇ ਸ਼ਿਵ ਜੀ ਨੂੰ ਪੈਦਾ ਕਰਨ ਵਾਲੇ ਖੁਦ ਨਿਰੰਕਾਰ ਦਾ ਅਵਤਾਰ ਨਾ, ਪਰ ਹਿੰਦੂ ਸੀ ਨਾ, ਉਹਨਾਂ ਦੇ ਜੋ ਦੇਵਤੇ ਸਨ ਉਹਨਾਂ ਨੇ ਉਹਨਾਂ ਬਾਰੇ ਇੱਕ ਤਾਂ ਆਸਥਾ ਸੀ ਉਹਨਾਂ ਦੀ ਕਿ ਵਿਸ਼ਨੂੰ ਜੀ ਦਾ ਅਵਤਾਰ ਜਾਪਦੇ ਨੇ ਜਾਂ ਸ਼ਿਵਾ ਦਾ ਅਵਤਾਰ ਜਾਪਦੇ ਨੇ।
جگت ادارن لچن کینو،
وچ مینو جگت دے جیواں دے ادھار دا لچن نظر آ رہا ہے کہ جگت دے جیواں دا ادھار کرن گے، او لچن مینو انہاں وچ نظر آ رہے نے۔
گر گوبند گوپال پور گر پورن نارائن گر دیال سمرت گر گر نانک پت کے ادھارن۔
ایسا جاپتا ہے بھی کوئی وشنو تے شیوا تو بھی اچھی شکتی ہے کہ کوئی پردیسر کا ہی اوتار نے، اکال پورک کا نرنکار کا ہی اوتار نے، جو اس بات لوٹتی دھرتی دھرتی اتنے پگت جیو جہاں پاپ کرما گرد ہو رہے ہیں انہوں جیواں کا ادھار کرنے واسطے آپ نرائن آئے ہیں۔ آپ نرائن کلا کار جگ میں پرورے ہو نرنکار آکار جو جگ منڈل کرے ہو، آپ ہی نرائن اکال پورک اس مات لوگ کی دھرتی سے اوترت ہوئے نے۔
آس پتر کے چیز چلارے
سر سے بڑا اتر چتر چولے گا
پورتی نسا جنم پہے اوپارے،
پورتی نسا والا آج دن ہے، پورتی نسا دی آج رات تھی جس رات انہاں دا جنم ہویا ہے۔
جکر ورتو ہے پاو مائی،
جکر ورتی ہون گے سارے سنسار وچ انہاں دا نام اجاگر ہوئے گا۔ جکر ورتی کہندے جو سرب دشاواں دا رٹن کرے، سرب دشاواں نوں جیت لوے تے ستگرو گرو نانک صاحب جی سرب دشاواں نوں جیتن والے نے۔ اے کوئی جکر ورتی ہون گے چکرورتی ہو کے سمست سنسار دے جیواں نوں جتن گے۔
کوئی
سنسا نہیں کہ آن والے سمے چ ساری دشاواں نوں جت لین گے، دگجی ہون گے دگ وجے ہون گے۔
درشن کی اور لالت کی نی،
پنڈت جی نے وچار کیتی تے وچار کر کے من ہی من پورنا کیتا بھی ایسے صاحب کے درشن مینو بھی کرنے چاہیے نے، کہندے اس بالک دے درشن مینو بھی برتنے چاہیے نے، جڑے ایہو جے اوتاری بالک نے انہاں دے درشن مینو کرنے چاہیے نے۔
تیرے سفل اپنی یقینی،
پنڈت جی سوچدے نے تے سوچدے کہندے جے مینو انہاں دے درشن ہو جان تے انہاں دے درشن کر کے میری یہ صحت سبلی ہو جائے، میرا جنم سبلا ہو جائے گا، میرا جیون دھن ہو جائے گا جی مینو انہوں نے درشن ہونا۔
دوہرا کالو تو گن دج کہی بال تم دکھائے،
پتا میں تا کالو جی کو کہن لگے کالو جی ایسا کرو بھی اس بالک دے درشن مینو کرا۔ یہ جنیاں گلا سی ہالے من کی بچاریاں نے پتا جی نو نہیں سن دسیا، کہتے میرے من کی اچھا ہے کہ میں اس بالک دے درشن کراں تے تسی مینو اس بچے دے اس بالک دے درشن کراؤ۔
دون سر دائی دولتا لینی سپد بلائے،
سندیا سار بڑی چیتی نال دائی دولتا نو پتا پہتا تالو جی نے کوڑ سدیا کول بلا کے تاری دولتا نو حکم کیتا،
جو سہی بالک آن بپر کے پاسا،
جاؤ تاری دولتا نو حکم کیتا کہ بالک نو چیتی نال پنڈت جی کو لے کے آؤ، پنڈت جی انہاں نو ویکھنا چاہندے، تسی جاؤ محلہ وچ تے چیتی نال بالک نو لے کے آؤ، پنڈت جی انہاں دے درشن کرنا چاہندے نے۔
آئے گئی سن مت آواسا،
بھائی دولتا نے جس ویلے پتا جی کا حکم سنیا، میں تا کالو جی کا حکم سنتے ہیں بڑی چیتی نال محلہ وچ گئے، مندر وچ گئے جتھے ماتا ترپتا جی اپنی گود وچ جگت گرو گرو نانک صاحب سچے پاتشاہ جی نو کھڑا رہے نے، گود وچ دلار کر رہے نے۔ جو انہوں کی تپسیا سی کئی جنما کی کہ میں نرنکار نو اکال پورک نو جنم دے اپنی گود کھڑاوا، ਉਹ ਇਸਦਾ ਮਾਤਾ ਤ੍ਰਿਪਤਾ ਜੀ ਦੀ ਪੂਰੀ ਹੋਈ ਹੈ, ਉੱਥੇ ਦਾਈ ਦੌਲਤਾਂ ਜੀ ਪਹੁੰਚੇ ਹਨ।
ਜਾਚੇ ਉਹ ਬਾਲਕ ਜਨਨ ਨਾ ਦੇਈ,
ਜਾ ਕੇ ਆਖਿਆ ਕਿ ਤ੍ਰਿਪਤਾ ਜੀ ਬਾਹਰ ਪੰਡਿਤ ਹਰਦਿਆਲ ਜੀ ਬਾਲਕ ਦੀ ਯਾਚਨਾ ਕਰ ਰਹੇ ਨੇ, ਉਹ ਕਹਿੰਦੇ ਮੈਂ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ। ਅੱਗੋ ਮਾਤਾ ਜੀ ਨੇ ਕੁਝ ਪਹਿਲੋਂ ਨਾ ਨੁੱਕਰ ਵੀ ਕੀਤੀ, ਕਹਿੰਦੇ ਵੀ ਮੈਂ ਬੱਚੇ ਨੂੰ ਬਾਹਰ ਨਹੀਂ ਭੇਜਣਾ, ਹਾਲੇ ਉਹਦੇ ਸਰੀਰ ਦੇ ਅੰਗ ਬੜੇ ਕੂੜੇ ਨੇ, ਨਰਮ ਨੇ, ਤੇ ਸਰਦੀ ਦੀ ਰਾਤ, ਸਰਦੀ ਦੇ ਦਿਨ ਨੇ, ਤੇ ਸਰਦੀ ਦੇ ਵਿੱਚ ਮੈਂ ਬੱਚੇ ਨੂੰ ਬਾਹਰ ਨਹੀਂ ਭੇਜਣਾ। ਜਿਵੇਂ ਕੋਈ ਕੰਜੂਸ ਬੰਦਾ ਧਨ ਨੀ ਨਾ ਛੱਡਣਾ ਚਾਹੁੰਦਾ, ਏਦਾਂ ਮਾਤਾ ਤ੍ਰਿਪਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗੋਦ ਚ ਉਤਾਰਨਾ ਨਹੀਂ ਚਾਹੁੰਦੇ। ਦਾਈ ਦੌਲਤਾਂ ਤੈਨੂੰ ਪਤਾ ਵੇ ਸਰਦ ਦੀ ਰੁੱਤ ਹੈ, ਸਰਦੀ ਹੈ, ਤੇ ਸਰਦੀ ਦੇ ਰੁੱਤ ਵਿੱਚ ਬੱਚੇ ਨੂੰ ਛੋਟੇ ਜੀ ਨੂੰ ਬਾਹਰ ਕਿਵੇਂ ਭੇਜਦੇ ਆ, ਹਵਾ ਚੱਲਦੀ ਹੈ ਠੰਡੀ ਸ਼ੀਤਲ।
ਮ੍ਰਿਦੁਲ ਪਾਲ ਬਾਹਰ ਕਸ ਮੰਗੇ,
ਉਹਦੇ ਕੋਮਲ ਬੱਚੇ ਦੀ ਮੰਗ ਭਲਾ ਪੰਡਿਤ ਜੀ ਬਾਹਰ ਕਿਉਂ ਕਰ ਰਹੇ, ਉਹਨਾਂ ਨੇ ਬਾਲਕ ਨੂੰ ਵੇਖ ਕੇ ਭਲਾ ਕੀ ਲੈਣਾ, ਉਹਨਾਂ ਨੇ ਜਿਹੜੀ ਆਪਣੇ ਜੋਤਿਸ਼ ਵਿਦਿਆ ਮੁਤਾਬਕ ਕੁੰਡਲੀ ਬਣਾਉਣੀ, ਬਾਹਰ ਬਣਾ ਦੇਣ, ਬੱਚੇ ਨੂੰ ਜ਼ਰੂਰੀ ਵੇਖਣਾ ਹੈ। ਉਹਨਾਂ ਨੂੰ ਸਮਾਂ ਦੱਸ ਦਿੱਤਾ ਹੈ, ਵਾਰ ਦਾ ਉਹਨਾਂ ਨੂੰ ਪਤਾ ਹੈ, ਸਿਹਤ ਦਾ ਉਹਨਾਂ ਨੂੰ ਪਤਾ ਹੈ, ਬਾਲਕ ਨੂੰ ਕਿਉਂ ਵੇਖਣਾ ਚਾਹੁੰਦੇ ਨੇ, ਉਹ ਬਾਹਰ ਭਲਾ ਬਾਲਕ ਨੂੰ ਕਿਉਂ ਬੁਲਾ ਰਹੇ ਨੇ।
ਬਹੁਤ ਦੁੱਖੇ ਪਾਰੰਗ ਬਾਰਾ,
ਬਾਰ ਬਾਰ ਮਾਤਾ ਜੀ ਨਾ ਕਰਦੇ ਤੇ ਦਾਈ ਦੌਲਤਾਂ ਕਹਿਣ ਲੱਗੀ ਹੈ ਕਿ ਮਹਿਤਾ ਕਾਲੂ ਜੀ ਪਟਵਾਰੀ ਜੀ ਦਾ ਵੀ ਹੁਕਮ ਹੈ, ਉਹਨਾਂ ਨੇ ਬਾਰ ਬਾਰ ਆਖਿਆ, ਪੰਡਿਤ ਹਰਦਿਆਲ ਜੀ ਵੀ ਬਾਰ ਬਾਰ ਕਹਿ ਰਹੇ ਨੇ ਕਿ ਮੈਂ ਬਾਲਕ ਦੇ ਦਰਸ਼ਨ ਕਰਨੇ ਹਨ। ਬਾਰ ਬਾਰ ਦਾਈ ਦੌਲਤਾਂ ਨੇ ਮੰਗਿਆ ਤੇ ਫਿਰ ਮਾਤਾ ਤ੍ਰਿਪਤਾ ਨੇ ਇੱਕ ਬਸਤਰ ਵਿੱਚ ਲਪੇਟ ਕੇ ਜ਼ਰਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਤਨ ਉਹ ਦਾਈ ਦੌਲਤਾਂ ਦੇ ਹੱਥਾਂ ਵਿੱਚ
ਫੜਾਇਆ।
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਾਈ ਦੌਲਤਾਂ ਨੇ ਗੋਦ ਚ ਚੁੱਕਿਆ ਹੈ, ਬੜੇ ਸਤਿਕਾਰ ਨਾਲ ਪਿਆਰ ਨਾਲ, ਜਿੱਥੇ ਬਾਹਰ ਪੰਡਿਤ ਹਰਦਿਆਲ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਸਨ, ਉੱਥੇ ਬਾਲਕ ਨੂੰ ਲੈ ਕੇ ਆਏ।
ਆਨੰਦ ਆਰਨ ਜਾਤ ਸੁਹਾਈ,
ਐਸੇ ਮੁਖਾਰ ਪਿੰਡ ਮੇਰੇ ਸਤਿਗੁਰਾਂ ਦਾ ਬਹੁਤ ਹੀ ਸੁੰਦਰ। ਦਾਈ ਦੌਲਤਾਂ ਇੱਕ ਵਾਰੀ ਦੇਖਦੀ ਹੈ ਤੇ ਵੇਖ ਕੇ ਫਿਰ ਦੁਬਾਰਾ ਵੇਖਣ ਨੂੰ ਚਿੱਤ ਕਰਦਾ, ਪਤਾ ਨੀ ਅੰਦਰੋਂ ਕਿਹੋ ਜਿਹੀ ਖਿੱਚ ਪੈਂਦੀ ਹੈ ਕਿ ਸਤਿਗੁਰਾਂ ਦਾ ਸਰੂਪ ਇਤਨਾ ਮਨੋਹਰ ਮਨੋਹਰ, ਕਹਿੰਦੇ ਜਿਹਨਾਂ ਵੇਖ ਕੇ ਮਨ ਹਰਿਆ ਜਾਵੇ, ਕਹਿੰਦੇ ਇਹੋ ਜਿਹਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ ਕਿ ਦਾਈ ਦੌਲਤਾਂ ਬਾਰ ਬਾਰ ਦੇਖਦੀ ਜਾ ਰਹੀ ਹੈ।
ਲਭੂ ਤਨ ਜੋਤ ਵਿਸਾਲ ਵਿਰਾਜੈ,
ਸਰੀਰ ਭਾਵੇਂ ਛੋਟਾ ਇੱਕ ਦਿਨ ਦੇ ਬੱਚੇ ਜਿੰਨਾ ਸਰੀਰ ਹੈ, ਪਰ ਅੰਦਰ ਜੋਤ ਬੜੀ ਵੱਡੀ ਤੇ ਵਿਸ਼ਾਲ ਰੱਖਦੀ ਹੈ। ਸਰੀਰ ਛੋਟਾ ਹੈ ਪਰ ਅੰਦਰ ਜੋਤ ਇੰਨੀ ਵਿਸ਼ਾਲ, ਉਸੇ ਜੋਤ ਵਿੱਚੋਂ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ, ਉਸੇ ਚਾਨਣੇ ਚੋਂ ਸਾਰਾ ਚਾਨਣਾ ਹੋ ਰਿਹਾ, ਉਸ ਜੋਤ ਜੋ ਸੂਰਜ ਚਮਕ ਰਿਹਾ ਉਸੇ ਜੋਤ ਦਾ ਪ੍ਰਕਾਸ਼ ਲੈ ਕੇ ਚੰਦਰਮਾ ਚਮਕ ਰਿਹਾ। ਕਹਿੰਦੇ ਤਨ ਛੋਟਾ ਹੈ ਪਰ ਛੋਟੇ ਜਿਹੇ ਇੱਕ ਦਿਨ ਦੇ ਬਾਲਤਾ ਵਾਲੇ ਸਰੀਰ ਵਿੱਚ ਬੜੀ ਵਿਸ਼ਾਲ ਜੋਤ ਦਾ ਜਵਾਬ ਹੈ।
ਜਿਉਂ ਬਟ ਅਖੇ ਰੂਪ ਲਘੂ ਛਾਜੈ,
ਜਿਵੇਂ ਬੋਹੜ ਦਾ ਛੋਟਾ ਜਿਹਾ ਬੀਜ ਹੁੰਦਾ ਨਾ, ਤੇ ਛੋਟੇ ਜਿਹੇ ਬੀਜ ਵਿੱਚ ਬੜੇ ਵੱਡੇ ਵਿਸਾਰ ਵਾਲੇ ਬੋਹੜ ਦਾ ਨਿਵਾਸ ਹੈ। ਬੀਜ ਛੋਟਾ ਹੈ ਪਰ ਛੋਟੇ ਜਿਹੇ ਬੀਜ ਵਿੱਚ ਬਹੁਤ ਵਿਸ਼ਾਲ ਆਕਾਰ ਵਾਲੇ ਬੋਹੜ ਦਾ ਜਿਵੇਂ ਨਿਵਾਸ ਹੁੰਦਾ ਹੈ।
ਜਿਜਵਰ ਅਤਮਤਵਾਨ ਮਨ ਸਰਬ ਲਿੰਗ ਪਹਿਚਾਨ,
ਦਾਈ ਦੌਲਤਾਂ ਸਤਿਗੁਰੂ ਜੀ ਨੂੰ ਲੈ ਆਈ, ਪੰਡਿਤ ਹਰਦਿਆਲ ਜੀ ਨੇ ਆਪਣੇ ਹੱਥਾਂ ਵਿੱਚ ਸਤਿਗੁਰਾਂ ਦਾ ਸਰੂਪ ਲਿਆ ਤੇ ਬੜੇ ਧਿਆਨ ਨਾਲ ਜਗਤ ਗੁਰੂ ਬਾਬਾ ਜੀ ਦੇ ਸਰੀਰ ਦੇ ਅੰਗਾਂ ਨੂੰ ਵੇਖਣ ਲੱਗੇ, ਇਕੱਲੇ ਇਕੱਲੇ ਅੰਗ ਨੂੰ ਵੇਖਦੇ ਸਾਡੇ ਪੈਰ ਨੂੰ ਚੁੱਕ ਕੇ ਮਹਾਰਾਜ ਜੀ ਦਾ ਪਵਿੱਤਰ ਚਰਨ ਕੋਮਲ ਜਿਹਾ ਚਰਨ ਬਾਲ ਰੂਪ ਚ ਮੇਰੇ ਸਾਹਿਬ ਜੀ ਆਏ ਹੋਏ ਨੇ ਤੇ ਸਤਿਗੁਰੂ ਜੀ ਦੇ ਚਰਨ ਨੂੰ ਚੁੱਕ ਕੇ ਵਿਚਕਾਰ ਜਿਹੜੀਆਂ ਰੇਖਾਵਾਂ ਨੇ ਉਹ ਵੇਖਦੇ ਨੇ, ਕਦੇ ਮਸਤਕ ਵੇਖਦੇ ਨੇ, ਕਦੇ ਹੱਥ ਦੀਆਂ ਤਲੀਆਂ ਵੇਖਦੇ ਨੇ, ਏਦਾਂ ਸਤਿਗੁਰੂ ਜੀ ਦੇ ਸਰੀਰ ਦੇ ਅੰਗਾਂ ਨੂੰ ਵੇਖਦੇ ਨੇ।
ਫਿਰ ਤੋਂ ਹਰ ਖਤ ਸਰਤ ਠਾਟਾ ਪਇਓ ਸੁਜਾਨ,
ਕਹਿੰਦੇ ਉਸ ਵੇਲੇ ਮਹਾਰਾਜ ਜੀ ਦੇ ਸਰੂਪ ਨੂੰ ਵੇਖਦੇ ਹੀ ਨਾ, ਜਦੋਂ ਦਾਰੀ ਕੌਂਸਾਂ ਲੈ ਕੇ ਹੀ ਆਈ ਸੀ ਤੇ ਦੂਰੋਂ ਹੀ ਮਹਾਰਾਜ ਜੀ ਦਾ ਝਲਕ ਜਦੋਂ ਵੇਖੀ ਨਾ ਪੰਡਿਤ ਜੀ ਨੇ, ਤੇ ਉੱਠ ਕੇ ਖਲੋ ਗਏ ਸਨ ਤੇ ਉੱਠ ਕੇ ਖਲੋ ਕੇ ਮੱਥਾ ਟੇਕਣ ਲੱਗ ਪਏ। ਨਮਾਮ ਹੈ, ਨਮਸਕਾਰ ਹੈ, ਜੋ ਮੈਂ ਜੋਤਿਸ਼ ਵਿੱਚ ਵਿਚਾਰਿਆ ਸੀ ਇਹ ਮੈਨੂੰ ਉਸੇ ਤਰ੍ਹਾਂ ਹੀ ਨਜ਼ਰ ਆ ਰਿਹਾ। ਕਹਿੰਦੇ ਹੁਣ ਕੱਲੇ ਕੱਲੇ ਅੰਗ ਨੂੰ ਵੇਖ ਕੇ ਪਛਾਣਦੇ ਨੇ।
ਜੋ ਭਾਈ ਉਲ ਕੇ ਉਹ ਪਰਮ ਪ੍ਰੇਮ ਮੈਂ ਮਨੁਆ,
ਕਹਿੰਦੇ ਮਨ ਇੰਨੇ ਪਰਮ ਪ੍ਰੇਮ ਦੇ ਨਾਲ ਭਰ ਗਿਆ ਪੰਡਿਤ ਗੁਰਦਿਆਲ ਜੀ ਦਾ ਕਿ ਉਸ ਪਰਮ ਪਿਆਰ ਦੇ ਵਿੱਚ ਹਿਰਦਾ ਉਛੜਿਆ ਹੈ, ਹਿਰਦੇ ਵਿੱਚ ਉਮਕ ਜਾਗੀ ਹੈ।
ਬੰਧਨ ਕਰ ਜਾਮਿਓ ਤੇਜ ਧਨੁਆ,
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਲਾਇਆ ਪੰਡਿਤ ਹਰਦਿਆਲ ਜੀ ਨੇ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਇਹ ਉਹ ਸਭ ਤੋਂ ਪਹਿਲਾ ਮਸਤਕ ਹੈ ਜਿਹਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਛੂਹਿਆ ਹੈ, ਔਰ ਉਹ ਪਹਿਲਾ ਭਾਗਾਂ ਵਾਲਾ ਮੱਥਾ ਹੈ ਪੰਡਿਤ ਹਰਦਿਆਲ ਜੀ ਦਾ। ਚਰਨ ਕਹਿੰਦੇ ਮਹਾਰਾਜ ਜੀ ਦੇ ਉਹਨਾਂ ਚਰਨਾਂ ਤੇ ਮਸਤਕ ਛੁਆਇਆ ਔਰ ਜਾਣਿਆ ਆਪਣੇ ਮਨ ਵਿੱਚ ਕਿ ਅੱਜ ਮੈਂ ਧਨ ਹੋ ਗਿਆ, ਅੱਜ ਮੇਰੀ ਬੜੀ ਵਿਦਿਆ ਸਕਾਰਤੀ ਹੋ ਗਈ ਹੈ, ਅੱਜ ਮੇਰਾ ਜੀਵਨ ਸਫਲ ਹੋ ਗਿਆ, ਅੱਜ ਮੇਰਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪ੍ਰਵਾਨ ਹੋ ਗਿਆ।
ਜਿਉਂ ਜਨ ਇਸ਼ਟ ਦੇਵ ਕੋ ਦੇਖੀ,
ਜਿਵੇਂ ਕੋਈ ਵਿਅਕਤੀ ਸਿੱਖ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਦਾ ਨਾ, ਆਪਣੇ ਇਸ ਨੂੰ ਜਿਵੇਂ ਅੱਜ ਆਪਣੇ ਇਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਨਮਸਕਾਰ ਕਰਦੇ ਹਾਂ, ਕਹਿੰਦੇ ਜਿਵੇਂ ਕੋਈ ਵਿਅਕਤੀ ਆਪਣੇ ਇਸ ਦੇਵ ਨੂੰ ਨਮਸਕਾਰ ਕਰਦਾ ਹੈ,
ਤਿਉਂ ਮੈਂ ਪਾਪੋਦ ਵਿਸ਼ੇਖੀ।
ਇਸ ਵੇਲੇ ਇਸੇ ਤਰ੍ਹਾਂ ਦੀ ਖੁਸ਼ੀ ਪੰਡਿਤ ਹਰਦਿਆਲ ਜੀ ਦੇ ਮਨ ਵਿੱਚ ਹੈ ਕਿ ਮਾਨੋ ਅੱਜ ਆਪਣੇ ਇਸ ਦੇਵ ਨੂੰ ਨਮਸਕਾਰ ਕਰ ਰਹੇ ਨੇ, ਆਪਣੇ ਇਸ ਦੇਵ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਨੇ।
ਸਭ ਅੰਗਨ ਕੇ ਸੁੰਦਰ ਲੱਛਣ,
ਸਰੀਰ ਦੇ ਸਾਰੇ ਅੰਗਾਂ ਦੇ ਬੜੇ ਸੋਹਣੇ ਲੱਛਣ ਸੁੰਦਰ ਲੱਛਣ ਹਨ।
ਲੱਗਿਓ ਬਿਲੋਕਨ ਪੇਪਰ ਵਿਚਣ,
ਆਪਣੀਆਂ ਅੱਖਾਂ ਨਾਲ ਸਿਆਣੇ ਪੰਡਿਤ ਪੰਡਿਤ ਹਰਦਿਆਲ ਜੀ ਜਗਤ ਗੁਰੂ ਬਾਬਾ ਜੀ ਦੇ ਸਰੀਰ ਦੇ ਅੰਗਾਂ ਦੇ ਲੱਛਣਾਂ ਨੂੰ ਭਰੀ ਪ੍ਰਕਾਰ ਨੂੰ ਦੇਖਣ ਲੱਗੇ ਨੇ।
ਹਰਨ ਚਰਨ ਭਾਰਤ ਕੋਲ ਸੁਹਾਵੇ,
ਮਹਾਰਾਜ ਜੀ ਦੇ ਪਵਿੱਤਰ ਚਰਨ ਜੋ ਬੜੇ ਸ੍ਰੇਸ਼ਟ ਨੇ, ਲਾਲ ਸੂਹੇ ਲਾਲ ਰੰਗ ਦੇ ਚਰਨ ਮੇਰੇ ਸਾਹਿਬ ਜੀ ਦੇ, ਔਰ ਕਹਿੰਦੇ ਮਹਾਰਾਜ ਜੀ ਦੇ ਅਰਨ ਚਰਨ ਬਾਰ ਬਾਰ ਕਹਿੰਦੇ ਨੇ ਸ੍ਰੇਸ਼ਟ ਨੂੰ, ਬੜੇ ਸ੍ਰੇਸ਼ਟ ਤੇ ਸੁੰਦਰ ਚਰਨ ਔਰ ਨਿਰਦਲ ਹਨ, ਤੇ ਉਹ ਚਰਨ ਨੇ ਜਿਹਨਾਂ ਚਰਨਾਂ ਦਾ ਧਿਆਨ ਯੋਗੀਸ਼ਰ ਆਪਣੇ ਧਿਆਨ ਵਿੱਚ ਧਾਰਨ ਕਰਦੇ ਹਨ।
ਜਿਮ ਗੱਲ ਕੋਕ ਨੰਦੰਗ ਦੁੱਖ ਪਾਵੇ,
ਕਹਿੰਦਾ ਜੀ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੜੀਆਂ ਕੋਮਲ ਤੇ ਨਰਮ ਹੁੰਦੀਆਂ ਨੇ, ਨਾ ਸਫੇਦ ਤੇ ਨਿਰਮਲ ਹੁੰਦੀਆਂ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲ ਸੋਭਾ ਪਾ ਰਹੇ ਨੇ।
ਕੁਝ ਅਜਾਨ ਕੰਮ ਸ਼ੁਭ ਪੂਜੇ,
ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਵੀ ਬੜੀਆਂ ਲੰਬੀਆਂ, ਆਮ ਬਾਲਕਾਂ ਦੀਆਂ ਬਾਹਾਂ ਤੋਂ ਲੰਬੀਆਂ ਬਾਹਾਂ, ਗੋਡਿਆਂ ਤੱਕ ਮਹਾਰਾਜ ਜੀ ਦੀਆਂ ਬਾਹਾਂ ਸਰੀਰ ਦੀਆਂ ਲੰਬਦੀਆਂ ਹਨ, ਤੇ ਮੋਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਚੇ ਹਨ।
ਪਰ ਜੋ ਅਰੁਣ ਜਾਨ ਦੋਏ ਦੂਜੇ,
ਸੰਤਾ ਜੀ ਮਹਾਰਾਜ ਜੀ ਦੇ ਹੱਥਾਂ ਦੇ ਮਹਾਰਾਜ ਜੀ ਦੇ ਹੱਥ ਕਮਲਾਂ ਦੇ ਜਿਹੜੇ ਨੱਖ ਦੇ ਨੋਹ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਬੜੇ ਕੀਮਤੀ ਨਗ ਤੇ ਚਮਕਦੇ ਹੋਣ, ਸੁੱਚੇ ਮੋਤੀ ਤੇ ਚਮਕਦੇ ਹੋਣ।
ਜਿਹਦੇ
ਹੱਥ ਦੀਆਂ ਜਿਹੜੀਆਂ ਉਂਗਲੀਆਂ ਨੇ ਇੱਕ ਸਾਲ ਬਰਾਬਰ ਨੇ ਬਾਲਕਾਂ ਦੇ ਸਰੀਰ ਵਿੱਚ, ਕਹਿੰਦੇ ਇਹ ਖਾਸੀਅਤ ਹੈ ਸਤਿਗੁਰੂ ਜੀ ਦੇ ਹੱਥ ਕਮਲਾਂ ਦੀ ਕਿ ਗੁਰਦੇਵ ਦੇ ਹੱਥਾਂ ਦੀਆਂ ਜੋ ਉਂਗਲਾਂ ਨੇ ਉਹ ਪੰਡਿਤ ਜੀ ਨੇ ਇੱਕ ਸਾਲ ਬਰਾਬਰ ਦੇਖੀਆਂ।
اور آیت شوبت چھپ چھالا
سچے پاتشاہ جی کی چھاتی چوڑی ہے بھائی بالا جی گرو صاحب جی نے درشن ہی کرا رہے نے بال روپ سے یہ سربن درشن نے ستگرو سچے پاتشاہ نے کہتے مہاراج سچے پاتشاہ جی کی چھاتی چوڑی ہے چوڑی چھاتی متھا بھی مہاراج سچے پاتشاہ جی کا بھی بڑا چوڑا متھا بھی مہاراج جی کا چوڑا
دان کر میں چمڑ بناوا
گرو جی کے سجے ہاتھ چمڑ کی کہ جڑی ریکھا ہے نا چمڑ چلن کی وہ ریکھا مہاراج جی کے سجے ہاتھ سے سوگ رہی پنڈت جی نے دیکھی دھیان نہ کہ جو چمڑ چلن کی ریکھا ہے وہ ستگرو جی کے سجے ہاتھ میں سوگ رہی ہے
خطر بام میں رجر سہاوا
کبے ہاتھ چتر چبر کے چتر کے مالک نے نا ستگرو سجے ہاتھ میں چبر کی ریکھا کبے ہاتھ چتر کی ریکھا دیکھی ہے
کومل کول کپول سہاون
صاحب جی دیا کول گلا کومل بڑی سندر ہیں
انت ناس کا بوجھ بڑھاون
سچے پاتشاہ جی کے ناس کا بڑی تکھی بڑی سونی نک میرے صاحب جی سونے نک جی لمبے بالا نک بڑا سندر جگت گرو پاتشاہ جی کا اچا ہو کے سوب رہا ہے
اور سنگ چندرا کار لارنگ
متھا جی ادھا چندرما ہوں نا ادھا چندرما جی بڑا سندر اس ارد چندرا کار دیا ستگرو جی کا مستق ہے
دن پرکوٹی تو پرنچ بن بارنگ
جی جی کمان ہوں نا کمان تنک تنک جی کمان دیا مہاراج جی دیا اکھان دیا اترلے جہیا پروٹے نے وہ کمان سمان بنے ہوئے کمان سمان مہاراج جی دیا اکھان کے پروٹے ہیں
سن کالو چن اس میں لکھیت پتی سو لچن
اس طرح کے مہاراج جی کے یہ گن ویچ کے نا سروپ نو ویچ کے پنڈت ہردیال جی کے منہ آپ مہارے نکلیا میں کالو جی سنو تا بالک بڑا پچھن سندر سروپ ہے یہ بتی کے بتی لچھن نظر آ رہے ہیں جہے بتی لچھن دیوتیا ہندے نے وہ لچھن کھماوان ہونا اندرجت ہونا پوتر آتماوا ہونا تجسوی دیالو سنتوخی امکاری شیلوان جتی تتی نندرا جت ساتھی یہ بتی لچھن ودوانا نے گنے وہ بتی کے بتی لچھن مینو ان نظر آ رہے ہیں ویکھو انہاں دے ہتھاں دیاں جڑیاں تلیاں نے وہ باہر نو اوپر نو اتر کے آئی ہوئی عام بالکاں دیاں ہتھاں دیاں تلیاں ایسیاں نہیں ہوندیاں انہاں دے ہتھاں دیاں تلیاں ویکھو مہتا چاڑو جی وہ اچیاں ہو کے نظر آ رہی ہیں
تن بو آئے رکھے
یہ جہاں تلیاں اچیاں ہو کے نظر آ رہی نے تردیق نے کہ انہاں کول مایا بہت آئے گی دھن بہت آئے گا پر اپنے کول رکھن گے نہیں پنڈت ہردیال جی کہہ رہے نے پتا مہتا کھاڑو جی کہ مایا تو انہاں دی داسی ہے ہی پر یہ دھن انہاں کول آئے گا بہت پر یہ دھن اپنے کول رکھن گے نہیں
سمندر
جن جوت چبدیا سی سمندر چبدیا جنوں ہتھاں تے پیراں دیاں رکھاواں نوں ویکھ کے اندازہ لا لینا پھر جن بدیا میں اتنے اپنی لا لئی ہے ساری اس گدیا کو پڑھن تو بعد میں اس نتیجے سے پہنچیا ہاں
شوق گن سب اس میں پروتا
سارے شبھ گن نے اشبھ کچھ بھی نظر نہیں آ رہا سارے شبھ گن انہوں وستے نے اس طرح پنڈت ہردیال جی نے ستگرو جی کے درشن کر کے گردیو کی اپما یہ شبد لفظ کہے نے
مہما امت من مہمانی ہے अवतार मत चित जानी
अपने मन ही मन वड्डी महिमा सतगुरु जी दी जान रहे ने पंडित हरदयाल जी के अनेक महिमा दे धारदी हन ए अवतार ही हन इस तरह की अवस्था सब करके जान ले मन ये वाकई अवतारी पुरख हन
जिगर ताए ताए एक माता
पंडित जी ने सतगुरु जी के दर्शन किए और सतगुरु जी नु दाई दौलता नाल लेके वापस माता जी को आए
दीनों जाए जो सुंदर
सुंदर स्वरूप सतगुरु सच्चे पातशाह जी जो बाल रूप से सोच रहे हैं माता तृप्ता जी नू जाके दाई दौलता ने चढ़ाया है
नंदी मुखम श्राद करवायो
इधर पिता जी ने दान पुन करना शुरू किया अनेकां जातां भुखियां नू लंगर पानी
छकाया
पंडित हरदयाल जी वेदां दी विधि दसदे रहे वेदां विच किसे दे घर पुत्र जन्मे ते की मर्यादा उहने केड़ी मर्यादा दी पालना करनी है ओ मर्यादा पंडित हरदयाल जी दे दर्शन अनुसार पिता महता कालू जी कर रहे ने
कालू कहे नाम ते चराको
महता कालू जी ने भी कहा पिता जी ने पंडित जी के हुण इस बालक का नामकरण भी करो इस बालक का नाम की रखिए इस नु किस नाम दे नाल बुलाया करिए
मन शुभ शुभ मुझ तो पाको
शुभ नाम शुभ अखर ਉਹ ਸੋਧ ਕੇ ਚੰਗੀ ਤਰ੍ਹਾਂ ਜੋ ਸੁਵਿਧਾ ਮੁਤਾਬਕ ਜਿਵੇਂ ਤੁਹਾਨੂੰ ਚੰਗਾ ਲੱਗੇ ਤੇ ਚੰਗੀ ਤਰ੍ਹਾਂ ਸੋਧ ਕੇ ਭਲੀ ਪ੍ਰਕਾਰ ਨਾਲ ਤੁਸੀਂ ਉਹ ਨਾਮ ਮੈਨੂੰ ਦੱਸੋ ਤਾਂ ਜੋ ਨਾਮ ਅਸੀਂ ਇਸ ਬਾਲਕ ਦਾ ਰੱਖ ਕੇ ਉਸੇ ਨਾਮ ਨਾਲ ਇਸ ਬਾਲਕ ਨੂੰ ਬੁਲਾਈਏ
ਸੁਣ ਕਾਲੂ ਇਸ ਨਾਮ ਅਪਾਰਾ ਹੋਰ ਆਖੋ ਕਰ ਸੋਚ ਵਿਚਾਰਾ
ਪੰਡਿਤ ਹਰਦਿਆਲ ਜੀ ਕਹਿਣ ਲੱਗੇ ਮਹਿਤਾ ਕਾਲੂ ਜੀ ਇਸ ਬਾਲਕ ਦਾ ਨਾਮ ਵੀ ਅਪਾਰ ਹੀ ਹੋਣਾ ਚਾਹੀਦਾ ਤੇ ਆਮ ਬਾਲਕਾਂ ਦੇ ਨਾਂ ਰੱਖਣੇ ਹੋਣ ਅਸੀਂ ਉਸੇ ਵੇਲੇ ਦੱਸ ਦਿੰਦੇ ਹਾਂ ਪਰ ਮੈਨੂੰ ਇਹਨਾਂ ਦੇ ਨਾਮ ਬਾਰੇ ਵੀ ਚੰਗੀ ਤਰ੍ਹਾਂ ਵਿਚਾਰ ਕਰਨੀ ਪਏਗੀ ਕਿ ਐਸੇ ਅਵਤਾਰੀ ਪੁਰਖ ਨੂੰ ਕਿਸ ਨਾਮ ਨਾਲ ਬੁਲਾਇਆ ਜਾਏ ਉਹ ਨਾਮ ਵੀ ਸਧਾਰਨ ਨਹੀਂ ਉਹ ਨਾਮ ਵੀ ਕੋਈ ਖਾਸ ਹੋਣਾ ਚਾਹੀਦਾ ਕਿਸ ਨਾਮ ਨਾਲ ਇਹਨਾਂ ਨੂੰ ਬੁਲਾਇਆ ਜਾਵੇ ਉਹ ਨਾਮ ਦੇ ਮੈਨੂੰ ਚੰਗੀ ਤਰ੍ਹਾਂ ਸੋਧਣਾ ਪਵੇਗਾ ਚੰਗੀ ਤਰ੍ਹਾਂ ਵਿਚਾਰਨਾ ਪਵੇਗਾ
ਆਪਣੇ ਜੋ ਕੁੱਲ ਕੀ ਕੀਜੈ ਚਾਲੀ
ਹੁਣ ਤੁਸੀਂ ਜੋ ਆਪਣੀ ਤੁਹਾਡੀ ਕੁੱਲ ਦੀ ਮਰਿਆਦਾ ਬੇਟੀਆਂ ਦੀ ਕੁੱਲ ਦੀ ਤੇ ਬੱਚੇ ਜਨਮਣ ਸਮੇਂ ਜਿਹੜੀ ਮਰਿਆਦਾ ਤੁਸੀਂ ਕਰਦੇ ਹੋ ਲੋਕਕ ਤੇ ਵੈਦਿਕ ਰੀਤੀਆਂ ਹੁੰਦੀਆਂ ਨੇ ਇੱਕ ਜਿਹੜੀ ਲੋਕਾਂ ਦੇ ਵਿੱਚ ਆਮ ਪ੍ਰਚਲਿਤ ਹੁੰਦੀ ਇੱਕ ਵੈਦਿਕ ਜੋ ਵੇਦ ਕਹਿੰਦੇ ਨੇ ਉਹ ਜਿਹੜੀਆਂ ਲੋਕ ਕਵੈਤ ਕਰੀਦੀਆਂ ਨੇ ਹੁਣ ਤੁਸੀਂ ਉਹਨਾਂ ਦੀ ਪਾਲਣਾ ਕਰੋ
ਜੋ ਜਾਚੈ ਤੈ ਭੇਜ ਨਾ ਕਾਲੀ
ਜਿਹੜਾ ਵੀ ਤੁਹਾਡੇ ਕੋਲ ਆ ਕੇ ਕੁਝ ਵੀ ਯਾਚਨਾ ਕਰੇ ਤੁਸੀਂ ਉਹਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਮੋੜਨਾ ਬਸ ਇਹ ਸਮਝ ਲਓ ਕਿ ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਨਹੀਂ ਮੋੜਨਾ
ਦੋਹਰਾ ਇਹ ਸਿੱਧ ਕੈਦ ਜਿਵਰ ਗਇਓ ਜੋ ਤਰਤ ਵਿਚਾਰੇ
ਬਚਨ ਕਹਿ ਕੇ ਪੰਡਿਤ ਹਰਦਿਆਲ ਜੀ ਤਾਂ ਆਪਣੇ ਘਰ ਨੂੰ ਚਲੇ ਗਏ ਉਹ ਜਾ ਕੇ ਉਹਨਾਂ ਨੇ ਜੋਤਿਸ਼ ਦੀ ਵਿਚਾਰ ਕੀਤੀ
ਘਰ ਪਰ ਤੋਰਨ ਸੁੰਦਰੰ ਅਪਾਰ
ਪਿਤਾ ਜੀ ਦੇ ਦਰਵਾਜੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਰਾਂ ਮੂਹਰੇ ਬੜੇ ਸੋਹਣੇ ਕੇਲਿਆਂ ਦੇ ਜਿਹੜੇ ਦਰਖਤ ਹਰਿਆਵਲ ਜੋ ਖੁਸ਼ੀ ਦਾ ਪ੍ਰਤੀਕ ਮੰਨੀ ਜਾਂਦੀ ਹੈ ਉਹ ਬੰਨੇ ਨੇ ਸ੍ਰੀ ਆਦਿਕਾਂ ਦੇ ਦਰਖਤ ਬੰਨੇ ਗਏ ਹਨ
ਸਾਧਕਾ
ਜੀ ਜਦੋਂ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗਣ ਲੱਗਾ ਤੇ ਬੜੇ ਜਾਚਕ ਮੰਗਦੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿਚ ਮੰਗਣ ਲਈ ਆਉਣ ਲੱਗੇ
ਸਾਲਨ ਪੂਰੇ ਸਲੀਬ
ਸਲੀਬ ਆ ਗਏ ਈਦ ਆਦਿਕ ਆ ਗਏ ਹਨ ਤੇ ਉਹ ਆ ਕਰਕੇ ਕਿੰਨਰ ਆਦਿਕ ਨਾਚ ਕਰਦੇ ਨੇ ਤੇ ਢੋਲ ਟੱਲੀਆਂ ਬਜਾ ਕਰਕੇ ਨੱਚ ਕੇ ਫਿਰ ਪਿਤਾ ਮਹਿਤਾ ਕਾਲੂ ਜੀ ਨੂੰ ਵਧਾਈਆਂ ਦੇ ਕੇ ਤੇ ਉਹਨਾਂ ਕੋਲੋਂ ਦਾਨ ਮੰਗਦੇ ਨੇ
ਗਾਵੇ ਗੀਤ ਮਧੁਰ ਧੁਨ ਧਾਰੀ
ਬੜੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਨੇ بڑی سونی آواز سجاوٹ قائم کرتے ہیں
ساویں گیت مت سن تاری دے تہاتی سندر گاری
اور سکھڑیاں بھی آ کے سنا ہیں کنرک جہے نے سکھڑیاں بھی سنا یہ آد کنک پرکار کی سوبا پیتا مہتا کالو جی کے گھر چ ہو رہی ہے
کبھی شریکن مل کر
جنیا شریکنا سی پیتا مہتا کالو جی کے پراوا بچوں ساتھ سربندی کیونکہ بڑے بیٹیاں کے گھر سن اتنے جنہ شریک بھائی چارا سی وہ شریکنا جنیا سی ماتا ترپتا دیا کوئی دراڑیاں کچھ جٹانیاں وہ سارا اکٹھیا ہو کے سواگنا بیس دھارن کر کے آئی
سن بسن ترے سب چاری
بڑے بڑے سونے گہنے سندر پتر انہاں اپنے شریر سے دھارن کیتے ہوئے شوبھا پا رہی نے
گج دامن تے کنجن نینی
بڑی سندر چال چلن والی استریاں سونے نیتر ہاں
ناگر گیت گائے تک بینی
آ کے کہتے جی کوئل گاؤں ہے نا کوئل دی آواز مٹھی ہوں کوئل دی مٹھی آواز دے سندر گیت خوشی دے گیت گائن کردیا نے
برن برن بٹ پیر نوینا
شریر سے بڑے بڑے رنگ دے سونے پتر نوین بست شریر سے دھارن کر کے آئی ہیں
بٹ جن چین اروجن پینا
سندر سروپ نے آ کے ماتا ترپتا جی نو بدائی دیندیا نے پیتا مہتا کالو جی نو آ کے بدائی دیندیا نے
بھائی فون میں بھاری پیڑا
سارے گھر وچ بڑی بھیڑ ہے پیر رکھن نو کہتے تھان نہیں رہی اس طرح سارے رشتے دار سربندی وہ پیتا مہتا کالو جی دے گھر وچ آن اترے نے بڑی چارے پاس بج رہی بڑا بھاری اتسو سارے پاس منایا جا رہا ہے
کپٹ دیس جے دیو بسوٹی
ستنام ادھر دیو آنگنا سورگ پوری وچوں جڑیاں دیوتیاں دیاں گھر والیاں سن اروسی رمبا پاروتی سب انہوں نے کی استری کا روپ دھارن کیا گرو نانک صاحب کے درشن کرنے استری کا روپ دھارن کر کے پتا مہتا کالو جی کے گھر آن اتری وہ دیوانگنا آن اتری نے اسی جا کے ستگرو جی کے درشن کر آئیے اندر باد روپ چ پرمیشور جی کس طرح کے نظر آتے ہیں جنہوں کا کوئی روپ رنگ نہیں اج رنگ روپ بنا کے آئے نا درشن کریے کہتے وہ کپٹ روپ دھارن کر کے جہیا دیو بدھوٹیاں نے وہ بھی آ پہنچیا نے
گاویں منو جگت دکھ لوٹی
آ کے سونے سونے اپما کے گیت گاؤں مانو گیت گا کے گرو صاحب کی اپما دے سارے جگت سکھا نو لوٹ رہی نے
کالو کر منگل ساجے
کالو جی کے گھر میں بڑے منگل ساجے جا رہے نے
گھر پر لگو نشان شبھ باجے
دروازے کے اتنے چھوٹے نشان چھوٹے نگارے وہ دروازے سے بج رہے ہیں
پات جو منگن منگن ہارے
اور سنتا جی جہے ٹاڈی پت آ کے منگتے نے یاچنا کرتے نے وہ جو کچھ بھی آ کے منگتے ہیں
پائے درم کو گن نہ اچارے
دھن پراپت کر کے پھر شبھ گنا نو اپنی رچنا تو اچارن کرتے ہیں
نر ناری ودائی در پر پیر پری ادسائی
نر ناریاں اپنے مخار پنڈ چپما گا رہی ہیں سارا گھر بھریا ہوا دیو بدوٹیاں دیوانگنا بھی اتریا ہوئی ہیں اس طرح سارے پاسے بڑی بھاری خوشی بھاری آنند برت رہا ہے
گھر آنند ودائی تس گھر تیرے گھر آنند ودائی تس گھر
وہ آ کے یہی کہہ رہی نے بدائی جی بدائی ਅੱਜ ਤੁਹਾਡੇ ਘਰ ਭਾਰੀ ਆਨੰਦ ਹੀ ਆਨੰਦ ਹੈ। ਆ ਕੇ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੂੰ ਵਧਾਈ ਦਿੰਦੀਆਂ, ਨਾਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ।
ਜਿਹਨੂੰ ਉਚਿਤ ਲੱਗਿਓ ਜੋ ਜੈਸਾ,
ਤੇ ਜਿੰਨੇ ਵੀ ਆਏ ਨੇ ਕਿਸੇ ਨੂੰ ਘਰੋਂ ਖਾਲੀ ਨਹੀਂ ਜਾਣ ਦਿੰਦੇ। ਜੋ ਜੋ ਕਿਸੇ ਨੂੰ ਦੇਣ ਦੀ ਜਿਹਦੇ ਕੋਲ ਜੋ ਜੋ ਕੋਈ ਕਿਸੇ ਵਸਤੂ ਦਾ ਅਧਿਕਾਰੀ ਹੈ, ਉਹਨੂੰ ਉਹ ਕੁਛ ਉਹਦੀ ਝੋਲੀ ਚ ਪਾ ਕੇ ਬੋਲਿਆ ਜਾ
ਰਿਹਾ।
ਕਾਲੂ ਜੀ ਨੇ ਦਿਲ ਖੋਲ ਕੇ ਅੱਜ ਦਾਨ ਕੀਤਾ। ਕਹਿੰਦੇ ਜੋ ਜੋ ਆ ਕੇ ਜੋ ਕੁਝ ਮੰਗਦੇ ਨੇ, ਭੱਟ ਤਲਾਵਤ ਕਿੰਨਰ ਜੋ ਜੋ ਮੰਗਦੇ ਨੇ, ਉਹਨਾਂ ਨੂੰ ਕਹਿੰਦਾ ਮਹਿਤਾ ਕਾਲੂ ਜੀ ਦਾਨ ਦੇ ਕੇ ਟੋਲਦੇ ਨੇ।
ਦੋਹਰਾ ਕਾਲੂ ਤਬ ਤਬ ਵਿਦ ਕਰੀ, ਜੋ ਬੇਦੀ ਕੁਲ ਰੀਤ।
ਜਦੋਂ ਸਾਰਾ ਬੇਦੀ ਭਾਈਚਾਰਾ ਸ਼ਰੀਕ ਸਾਰੇ ਇਕੱਠੇ ਹੋ ਗਏ, ਤੇ ਫਿਰ ਉਸ ਸਮੇਂ ਜਿਹੜੀ ਬੇਦੀਆਂ ਦੀਆਂ ਕੁਲ ਰੀਤੀਆਂ ਹੁੰਦੀਆਂ ਨੇ, ਜੋ ਉਹਨਾਂ ਦੇ ਕੁਲ ਦੇ ਵਿੱਚ ਸਨ, ਉਹ ਪਿਤਾ ਮਹਿਤਾ ਕਾਲੂ ਜੀ ਨੇ ਸਾਰੀਆਂ ਰੀਤੀਆਂ ਪੂਰਨ ਕੀਤੀਆਂ ਹਨ। ਜੋ ਜੋ ਮਰਿਆਦਾ ਬੇਦੀਆਂ ਦੇ ਵਿੱਚ ਚੜਦੇ ਆਉਂਦੇ ਸੀ, ਉਹ ਮਰਿਆਦਾ ਦੀ ਪਾਲਣਾ ਕੀਤੀ ਹੈ।
ਨਰ ਨਾਰੀ ਕੀਰਤ ਕਰਦੇ ਉਰ ਮੈਂ ਪਰਮ ਪੁਨੀਤ।
ਨਰ ਨਾਰੀਆਂ ਨੇ ਸਭ ਕੀਰਤੀ ਕਰ ਰਹੇ ਨੇ, ਔਰ ਕੀਰਤੀ ਕਰ ਕਰਕੇ ਪ੍ਰਸੰਨ ਹੋ ਕੇ ਕਹਿੰਦੇ ਅੱਜ ਅਸੀਂ ਪਵਿੱਤਰ ਹੋ ਗਏ। ਕਹਿੰਦੇ ਇਸ ਤਰ੍ਹਾਂ ਹਿਰਦੇ ਵੀ ਉਹਨਾਂ ਦੇ ਪੁਨੀਤ ਤੇ ਪਵਿੱਤਰ ਹੋ ਰਹੇ ਨੇ।
ਜੋ ਭਈ ਬਹੁਤ ਨਾਟ ਕੇ ਸੁੱਤ ਜਨ ਮਾਈ,
ਉੱਥੇ ਕਈਆਂ ਦੇ ਮੂੰਹ ਇਹ ਗੱਲਾਂ ਨਿਕਲੀਆਂ। ਕਹਿੰਦੇ ਜੀ ਬੜੇ ਬੜੇ ਧਨਾਟਾ ਸ਼ਾਹੂਕਾਰਾਂ ਦੇ ਘਰ ਬੱਚੇ ਜੰਮਦੇ ਨੇ, ਸ਼ਾਹੂਕਾਰਾਂ ਦੇ ਘਰ ਪੁੱਤਰ ਜਨਮਦੇ ਨੇ।
ਅਸ ਉਤਸ਼ਵ ਕੀਨੇ ਕਿਸ ਨਾਈ,
ਪਰ ਇਸ ਤਰ੍ਹਾਂ ਦਾ ਉਤਸ਼ਵ ਕਿਸੇ ਸ਼ਾਹੂਕਾਰ ਦੇ ਘਰ ਵੀ ਕਦੇ ਨੀ ਦੇਖਿਆ। ਇਸ ਤਰ੍ਹਾਂ ਦਾ ਉਤਸ਼ਾਹ ਕਿਸੇ ਰਾਜੇ ਦੇ ਘਰ ਜਾਂ ਕਿਸੇ ਬਾਦਸ਼ਾਹ ਦੇ ਘਰ ਵੀ ਨੀ ਦੇਖਿਆ।
ਕਹੇ ਪਰਤ ਪਰ ਮਿਲ ਨਰ ਨਾਰੀ,
ਇਹਦਾ ਸਭ ਨਰ ਨਾਰੀਆਂ ਆਪਸ ਵਿੱਚ ਮਿਲ ਮਿਲ ਕੇ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ।
ਜਨਮੇ ਸੁੱਤ ਕੋ ਕਰਮ ਉਜਾਰੀ,
ਕਈ ਕਹਿੰਦੇ ਨੇ ਹਾਲਾਂਕਿ ਕਈਆਂ ਨੇ ਦਰਸ਼ਨ ਵੀ ਨਹੀਂ ਕੀਤੇ, ਤੇ ਬਾਹਰ ਹੀ ਕਹਿ ਰਹੇ ਨੇ ਕੋਈ ਕਰਮਾਂ ਵਾਲਾ ਬਾਲਕ ਜਨਮ ਲੈ ਕੇ ਆਇਆ, ਕੋਈ ਚੰਗਿਆਂ ਭਾਗਾਂ ਵਾਲਾ ਬਾਲਕ ਜਨਮ ਲੈ ਕੇ ਆਇਆ। ਜਿਸ ਦੇ ਜਨਮ ਸਮੇਂ ਦੇਖੋ ਕਿੰਨਾ ਉਤਸ਼ਵ ਹੈ, ਕਿੰਨਾ ਵਿਰਾਸ ਹੈ, ਕਿੰਨੀ ਖੁਸ਼ੀ ਹੈ।
ਖਸ਼ਤੀ ਕੀ ਨ ਭਲੇ ਕੁਲ ਚਾਲੀ,
ਜੋ ਉਹਨਾਂ ਦੇ ਕੁਲ ਦੀ ਮਰਿਆਦਾ ਸੀ ਖਸ਼ਤੀ ਆਦਿਕ ਦੀ, ਉਹ ਕਹਿੰਦੇ ਭਰੀ ਪ੍ਰਕਾਰ ਗੜ ਕੀਤੀ।
ਪਾਏ ਰੂਪ ਮੈਂ ਬਰਕਤ ਸਾਲੀ,
ਕਹਿੰਦੇ ਇਸ ਪ੍ਰਕਾਰ ਨਾਲ ਉਹ ਖਸ਼ਤੀ ਦੀ ਮਰਿਆਦਾ ਕੀਤੀ ਹੈ ਸਾਰੇ ਪਰਿਵਾਰਾਂ ਨੇ ਮਿਲ ਕਰਕੇ। ਖਾਲਸਾ ਜੀ ਤ੍ਰਿਓ ਦਸਮੀ ਦਾ ਦਿਨ ਆ ਗਿਆ, ਜਦੋਂ 13 ਦਿਨ ਹੋ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਨੂੰ।
ਆਇਓ ਜਿਜ ਕਾਲੂ ਸੁਧ ਦੀਨੀ,
ਤੇ ਪੰਡਿਤ ਜੀ ਆਏ ਆਪਣੇ ਆਉਣ ਦੀ ਖਬਰ ਦਿੰਦੀ ਕਿ ਤ੍ਰਿਓ ਦਸਮੀ ਵਾਲੇ ਦਿਨ ਪੰਡਿਤ ਜੀ ਨੇ ਆਪਣੇ ਆਉਣ ਦੀ ਪਿਤਾ ਮਹਿਤਾ ਕਾਲੂ ਜੀ ਨੂੰ ਖਬਰ ਦਿੱਤੀ।
ਇਸ ਤੋਂ ਨਾਨਕ ਨਾਮ ਤਰੀ ਜੈ, ਇਸ ਕੀ ਸਰ ਬਰ ਕੋ ਨਾ ਜਬੀ ਜੈ।
ਆ ਕਰਕੇ ਪੰਡਿਤ ਹਰਦਿਆਲ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ, ਮਹਿਤਾ ਕਾਲੂ ਜੀ ਮੈਂ ਨਾਮਕਰਨ ਕਰ ਆਇਆ ਹਾਂ, ਮੈਂ ਨਾਮ ਦੀ ਵਿਚਾਰ ਕਰ ਲਈ ਹੈ ਕਿ ਇਹਨਾਂ ਦਾ ਕੀ ਨਾਂ ਰੱਖੀਏ। ਇਸ ਬਾਲਕ ਦਾ ਨਾਮ ਰੱਖਿਆ ਜਾਏਗਾ ਨਾਨਕ, ਇਹਨਾਂ ਦਾ ਨਾਮ ਨਾਨਕ ਰੱਖੋ, ਕਿਉਂਕਿ ਇਹਨਾਂ ਦੇ ਸਰ ਪਰ ਦੂਸਰਾ ਹੋਰ ਕੋਈ ਨਹੀਂ ਹੈ, ਇਹਨਾਂ ਜੈਸਾ ਹੋਰ ਕੋਈ ਨਹੀਂ, ਇਸ ਕਰਕੇ ਇਹਨਾਂ ਦਾ ਨਾਮ ਨਾਨਕ ਰੱਖਿਆ ਹੈ।
ਪੰਡਿਤ ਕੈਸੋ ਪਵਾਇਓ ਚੋਲਾ,
ਕੇ ਨਾਮਕਰਨ ਕਰਕੇ ਪੰਡਿਤ ਹਰਦਿਆਲ ਜੀ ਨੇ ਮਹਾਰਾਜ ਜੀ ਨੂੰ ਚੋਲਾ ਪਵਾਇਆ।
ਸਭ ਕਾਲੂ ਮੁਖ ਤੇ ਬਚ ਬੋਲਾ,
ਜਦੋਂ ਪੰਡਿਤ ਜੀ ਨੇ ਨਾਨਕ ਨਾਮ ਰੱਖਿਆ ਨਾ, اس ویلے پتا مہتا کالو جی پنڈت جی نو بولے تے کہن لگے
رل مل نام ترکن ہندو
کہن لگے پنڈت جی مینو اس گل کی حیرانی جی ہے بھی یہ نام ہے نواں جا ہی سنیا کوئی رلیا ملیا جا نا جاپدا بھی نہ ہندو دا نا تے نہ مسلمان دا نہ مسلمان چ اس طرح کا نام کوئی نظر آتا نہ ہی ہندو نظر
آرا نام
پنڈت جی میرا تو نہیں چیت کرتا بھی یہ نام رکھیے یہ کہو جہ نا سڈے وڈے وڈیریا کا بھی یہو جا نا نہیں کتنے سنیا نہ یہ ہندو ورگا نا نہ یہ مسلمان ورگا نا یہ نام تھی کس طرح کا رکھ دیتا یہ کس طرح کا نام پنڈت جی تھی سوچ کے لیا ہو
اور نام کو گود تری
کرو بھی تھی کوئی اور نام رکھو پنڈت جی نو اس ویلے پتا جی کہن لگے بھی مینو یہ نام چٹیا نہیں چنگا نہیں لگا کیونکہ نواں جا نا ہے تو تھی کوئی اور نام رکھو کوئی اور بھلا نام سوچ کے وچار کے رکھو
ہردے شبھ شبھ بھیو لکھی جائے
ہردے چ شبھ شبھ نام کا بھید جان کے پنڈت جی کوئی ہور نام کرن کرو
جو خطری کے کل پھل لگ
خطری کے کل دے چنگا بھی لگے ساڈے خطری بھی کل چ تاں کدے نہ رکھے ہی نہیں اسی کسی بچے دا تے کوئی نہ ہی ساڈے کسی وڈے وڈیرے دا نہ کسی ہون کسی دا اس کر کے تھی کوئی یہو جہ نام رکھو جہاں سڈے خطری کی کل بھی چنگا لگے
کرو نام پر
والے پنڈت جی کوئی ایسا نام رکھو جہاں نام لئیے تو چنگا بھی لگے
دورا پور پر نام جے
سڈے ہندو پہلا نا رکھے جاندے نے ہندو دھرم کی مریادا انوسار ہندو جس طرح کے نا رکھے جاندے نے
تو تمر دے وچار دے کہو نتر کے کوئی
نام جی وچار کر کے پنڈت جی تھی میرے بالک کا نام رکھو جنو سن کے کوئی ترک نہ کرے کوئی کنتو پرنتو نہ کرے بھی کس طرح کا نام ہے تو تھی کوئی یہو جہ نام رکھو جہاں سڈے پہلے رکھتے آدھے نے جس طرح کے نام سڈے پہلے بچیا یا سڈے وڈیا اس طرح کا نام سوچ کے پری پرکار رکھو یہ نام تو مینو نواں جہا پرتیت ہوں جب پتا جی نے اس طرح پنڈت جی نو بچن کہے پنڈت جی نے اس ویلے آخیا بھی یہ نام نہ تو ہندو نہ مسلمانوں کا کیونکہ جن اوتار پہلو ہوئے تھے وہ بنڈے ہوئے سن رام کرشن ہندو منیا مسلمان نہیں حضرت محمد جی نو کیول مسلمان نے پوجیا ہندو نے نہیں یہ بالک دو سانجے رہبر نے یہ ہندو بھی نمسکار کرن گے مسلمان بھی سجدہ کرن گے اس طرح جس ویلے بےزتی کی تو اس وقت مہاراج سچے پاتشاہ جی نے بچن سن کے پنڈت ہریان جی نے اس طرح جب بچن کہے پھر نامکرن کیا اس نام کے ارتھ کیتے گئے وہ پتا آپ جی اگلے پرکرن سروپن کرو گے سمے کے لحاظ نال سماپتی ہے مہاراج جی کی کتھا نو کتن کردیا ہویا ہوئی پرلان چکا کی کھیما کرنی جی واہ گرو